ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਧਨ ਸੁਹਾਗਨ ਜੋ ਪ੍ਰਭੂ ਪਛਾਨਾ ਮਨ ਹੁਕਮ ਤਜਾ ਅਭਿਮਾਨ ਧਨ ਸੁਹਾਗਨ ਜੋ ਪ੍ਰਭੂ ਪਛਾਨਾ ਮਨ ਹੁਕਮ ਤਜਾ ਅਭਿਮਾਨ ਪ੍ਰੇ ਸਿਉ ਰਾਤੀ ਰਲੀਆਂ ਮਨ ਸੁਨ ਸਾਖੀਏ ਪ੍ਰਭ ਮਿਲਨ ਨੀਸਾਨੀ ਮਾਨ ਤਾਨ ਅਰਪ ਤਾਜ ਲਾਜ ਲੋਕਾਨੀ ਰਹਾਉ ਸਖੀ ਸਹੇਲੀ ਕਉ ਸਮਝਾਵ ਸੋਈ ਕਮਾਵ ਜੋ ਪ੍ਰਭ ਭਾਵ ਸਾ ਸੁਹਾਗਨ ਅੰਕ ਸਮਾਵ ਗਰਬ ਗਹੇਲੀ ਮਹਿਲ ਨਾ ਪਾਵ ਫਿਰ ਪਛਤਾਵ ਜਬ ਰੈਣ ਬਿਹਾਵ ਕਰਮਹੀਨ ਮਨ ਮੁਖ ਦੁਖ ਪਾਵ ਬਿਨਾਂ ਕਰੀ ਜੇ ਜਾਣਾ ਦੂਰ ਪ੍ਰਭ ਅਬਿਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖ ਹਦੂਰ ਬਿਨਾਂ ਕਰੀ ਜੇ ਜਾਣਾ ਦੂਰ ਪ੍ਰਭ ਅਬਿਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖ ਹਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ, ਧੰਨਤਾ ਦੇ ਪਾਤਰ ਹੋ, ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਇਹਨਾਂ ਅਜ਼ਮਤਾਂ ਦੇ ਇਹਨਾਂ ਵਡਿਆਈਆਂ ਦੇ ਮਾਲਕ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਮ੍ਰਿਤ ਸਰੋਵਰ ਦੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਇਸ਼ਨਾਨ ਕਰਦਿਆਂ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ। ਹੁਣ ਦੀਵਾਨ ਅਸਥਾਨ ਮੰਜੀ ਸਾਹਿਬ ਦੇ ਇਸ ਅਸਥਾਨ 'ਤੇ ਇੱਥੋਂ ਦੀ ਨਿਯਮਤ ਮਰਿਆਦਾ ਦੇ ਅਨੁਸਾਰ ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਜੋ ਅੱਜ ਹਰੀ ਦੇ ਮੰਦਰ ਵਿੱਚੋਂ ਪੋਥੀ ਪਰਮੇਸ਼ਰ ਕੇ ਥਾਨ ਨੇ ਸਾਨੂੰ ਆਵਾਜ਼ਾਂ ਬਖਸ਼ਿਆ ਹੈ, ਜੋ ਪਾਵਨ ਸ਼੍ਰੀ ਮੁੱਖ ਵਾਕ ਪ੍ਰਾਪਤ ਹੋਏ ਹੈ ਉਸ ਦੀ ਵਿਚਾਰ ਦਾ ਸਮਾਂ ਹੈ। ਔਰ ਆਪ ਜੀ ਇਸ ਵਾਸਤੇ ਗੁਰੂ ਦੇ ਹਜ਼ੂਰ ਜੁੜ ਬੈਠੇ ਹੋ। ਇਹ ਕਲਯੁੱਗ ਦੀ ਵਡਿਆਈ ਹੈ ਕਿ ਅੱਜ ਹਜ਼ਾਰਾਂ ਮੀਲ ਦੂਰ ਵੀ ਜਿਹੜੇ ਗੁਰਸਿੱਖ ਨੇ, ਭਾਵੇਂ ਉਹ ਸਰੀਰ ਕਰਕੇ ਇੱਥੇ ਨਹੀਂ ਪਰ ਇਸ ਯੁੱਗ ਦੇ ਇਸ ਵਡਿਆਈ ਵਾਲੇ ਪੱਖ ਤੋਂ ਉਹ ਇਸ ਮੀਡੀਏ ਦੇ ਰਾਹੀਂ ਜਿਹੜੇ ਇਲੈਕਟ੍ਰੋਨਿਕ ਸਾਧਨ ਪਰਮਾਤਮਾ ਨੇ ਸਾਨੂੰ ਬਖਸ਼ੇ ਨੇ ਉਹ ਵੀ ਇਸ ਅਸਥਾਨ ਦੇ ਨਾਲ ਜੁੜੇ ਹੋਏ ਨੇ। ਸਤਿਗੁਰੂ ਨੇ ਮਿਹਰ ਕੀਤੀ ਹੈ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਉਹ ਸਾਹਿਬ ਨਿਤ ਦਾ ਦਾਤਾ ਹੈ, ਇਹ ਜਾਣਦਿਆਂ ਹੋਇਆਂ ਵੀ ਕਿ ਜਿਹੜੇ ਪਹਿਲਾਂ ਮੈਂ ਹੁਕਮ ਬਖਸ਼ਿਸ਼ ਕੀਤੇ ਨੇ ਮੇਰਿਆਂ ਬੱਚਿਆਂ ਨੇ ਮੇਰੇ ਦਰ 'ਤੇ ਆਉਣ ਵਾਲੇ ਮੇਰੇ ਪ੍ਰਤੀ ਆਪਣੀ ਸ਼ਰਧਾ ਰੱਖਣ ਵਾਲਿਆਂ ਨੇ ਸੁਣ ਕੇ ਕਮਾਏ ਨਹੀਂ। ਇਹੋ ਜਿਹਾ ਦਾਤਾ ਦੁਨੀਆਂ ਵਿੱਚ ਹੋਰ ਕੋਈ ਦੂਸਰਾ ਨਹੀਂ ਹੋ ਸਕਦਾ, ਨਹੀਂ ਤਾਂ ਦੋ ਚਾਰ ਪੰਜ ਦਿਨ ਕੋਈ ਇੱਕ ਵਿਅਕਤੀ ਨੂੰ ਕੋਈ ਸ਼ਿਕਸ਼ਾ ਦਿੱਤੀ ਜਾਵੇ, ਅਖੀਰ ਅਸੀਂ ਕਹਿ ਦਿੰਦੇ ਹਾਂ ਕਿ ਮੇਰੇ ਵੀਰ ਜਦੋਂ ਤੂੰ ਮੰਨਣੀ ਨਹੀਂ ਤੇ ਤੈਨੂੰ ਲੈਣ ਦੀ ਕੀ ਲੋੜ ਹੈ ਤੇ ਮੈਨੂੰ ਦੇਣ ਦੀ ਕੀ ਲੋੜ ਹੈ। ਇਹ ਉਹਨਾਂ ਵੀਰਾਂ ਵਾਸਤੇ ਬਹੁਤ ਵਧੀਆ ਜਵਾਬ ਹੈ ਜਿਹੜੇ ਕਹਿੰਦੇ ਨੇ ਮੇਰੇ ਤੇ ਗੁਰੂ ਕਰੋਪ ਹੋ ਗਿਆ, ਗੁਰੂ ਮੇਰੇ ਤੇ ਨਾਰਾਜ਼ ਹੋ ਗਿਆ। ਜਿਵੇਂ ਕੋਈ ਮੰਗਲ ਸ਼ੁਕਰ ਸ਼ਨੀ ਦੀ ਸਾੜ ਸਤੀ ਕਵੇ, ਕਈ ਅਚੇਤ ਮੇਰੇ ਵਰਗੇ ਵੀਰ ਇਦਾਂ ਦਾ ਭਾਵ ਕਹਿਣ ਦਾ ਵੀ ਉਹ ਇੱਕ ਯਤਨ ਕਰਦੇ ਨੇ, ਪਰ ਮੇਰੇ ਸਤਿਗੁਰੂ ਐਸੇ ਨਹੀਂ ਭਾਈ। ਸਤਿਗੁਰ ਸਭਨਾ ਦਾ ਭਲਾ ਮਨਾਏਗਾ। ਇਉਂ ਕਹਿ ਲਈਏ ਔਰ ਇਸ ਦੀ ਵਿਆਖਿਆ ਵਿੱਚ ਚਲੇ ਜਾਈਏ, ਵੇਖੋ ਇਲਾਜ ਦੀ ਲੋੜ ਬਿਮਾਰ ਨੂੰ ਹੈ, ਤੰਦਰੁਸਤ ਨੂੰ ਨਹੀਂ ਹੈ। ਤੇ ਜੇ ਬਿਮਾਰ ਆਦਮੀ ਤੇ ਡਾਕਟਰ ਖਿਝਣ ਲੱਗ ਜਾਏ ਤਾਂ ਫਿਰ ਉਹਦੀ ਬਿਮਾਰੀ ਨੂੰ ਕੌਣ ਠੀਕ ਕਰ ਸਕਦਾ? ਇਹੋ ਜਿਹੀਆਂ ਗੱਲਾਂ ਅੱਜ ਅਸੀਂ ਦੁਨੀਆਦਾਰੀ ਦੇ ਤੌਰ 'ਤੇ ਵੀ ਸੁਣਦੇ ਹਾਂ। ਮਾਂ ਆਵਾਜ਼ ਮਾਰਦੀ ਹੈ, ਪੁੱਤਰ ਗੁੱਸਾ ਕਰਦਾ, ਪਰ ਅੱਜ ਸਿਆਣੇ ਆਦਮੀ ਕਹਿੰਦੇ ਨੇ ਪੁੱਤਰ ਤੈਨੂੰ ਇਹ ਨਹੀਂ ਪਤਾ ਕਿ ਜਦੋਂ ਤੂੰ ਆਵਾਜ਼ ਮਾਰਦਾ ਹੁੰਦਾ ਸੀ ਤੇਰੇ ਇੱਕ ਵਾਰੀ ਮਾਂ ਕਹਿਣ 'ਤੇ ਇਹ ਮਾਂ 10 ਵਾਰੀ ਬੋਲਦੀ ਹੁੰਦੀ ਸੀ, ਬਸ਼ਰਤ ਉਦੋਂ ਤੂੰ ਛੋਟਾ ਸੀ। ਅੱਜ ਤੂੰ ਵੱਡਾ ਹੋ ਗਿਆ, ਮਾਂ ਬਜ਼ੁਰਗ ਹੋ ਗਈ, ਤੈਨੂੰ ਬੋਲਦੀ ਚੰਗੀ ਨਹੀਂ ਲੱਗਦੀ। ਅਸੀਂ ਬੱਚੇ ਹਾਂ, ਗੁਰੂ ਸਾਡਾ ਪਿਤਾ ਹੈ, ਗੁਰੂ ਸਾਡੀ ਮਾਤਾ ਹੈ। ਮੈਂ ਹਮੇਸ਼ਾ ਬੇਨਤੀ ਕਰਦਾ ਹੁੰਦਾ ਕਿ ਅਸੀਂ ਇਸ ਗੱਲ ਨੂੰ ਬਹੁਤ ਪ੍ਰਚਾਰਨ ਦਾ ਯਤਨ ਕੀਤਾ ਕਿ ਪਿਤਾ ਮਹਿਤਾ ਕਲਿਆਣ ਦਾਸ ਨੇ ਆਪਣੇ ਪੁੱਤਰ ਨਾਨਕ ਦੇ ਚਪੇੜ ਮਾਰੀ। ਇਹ ਗੱਲ ਕਹਿਣ ਦੀ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਨਾਨਕ ਤੇ ਪਰਮੇਸ਼ਰ ਦਾ ਸਰਗੁਣ ਸਰੂਪ ਸੀ, ਪਰ ਪਿਤਾ ਜਿਹੜਾ ਸੀ ਉਹ ਠੀਕ ਨਹੀਂ ਸੀ, ਉਹ ਸਿਆਣਾ ਨਹੀਂ ਸੀ, ਉਹਦੇ ਕੋਲ ਪਹਿਚਾਨਣ ਵਾਲੀ ਅੱਖ ਨਹੀਂ ਸੀ। ਵੇਖੋ, ਪਹਿਚਾਨਣ ਵਾਲੀ ਅੱਖ ਨਾ ਹੋਵੇ ਇਸ ਗੱਲ ਨਾਲ ਤੇ ਮੈਂ ਵੀ ਸਹਿਮਤ ਹੋ ਸਕਦਾ, ਪਰ ਉਹ ਸਿਆਣਾ ਨਹੀਂ ਸੀ, ਇਹ ਗਲਤ ਹੈ। ਮੇਰਾ ਖਿਆਲ ਹੈ ਕੋਈ ਮੈਨੂੰ ਇਹ ਕਹਿ ਦੇਵੇ ਕਿ ਤੂੰ ਵਿਹਲੜ ਹੈ, ਸ਼ਾਇਦ ਮੈਨੂੰ ਗੁੱਸਾ ਨਾ ਆਵੇ। ਪਰ ਕੋਈ ਆ ਕੇ ਮੈਨੂੰ ਇਹ ਕਹੇ ਕਿ ਤੇਰਾ ਪੁੱਤਰ ਮਖੱਟੂ ਹੈ, ਸ਼ਾਇਦ ਹੋ ਸਕਦਾ ਮੈਂ ਬਰਦਾਸ਼ਤ ਵੀ ਨਾ ਕਰ ਸਕਾਂ। ਦੁਨੀਆਂ ਦਾ ਹਰ ਬਾਪ ਚਾਹੁੰਦਾ ਕਿ ਕੋਈ ਆ ਕੇ ਮੇਰੇ ਕੋਲ ਮੇਰੇ ਬੱਚੇ ਦੀ ਤਾਰੀਫ ਕਰੇ। ਇਹ ਕੰਨ ਉਡੀਕਦੇ ਰਹਿੰਦੇ ਨੇ ਕਿ ਮੈਨੂੰ ਮੇਰੇ ਪੁੱਤਰ ਦੀ ਕੋਈ ਸ਼ੋਭਾ ਮਿਲੇ, ਕੋਈ ਮੈਨੂੰ ਆ ਕੇ ਮੇਰੇ ਪੁੱਤਰ ਦੀ ਕੋਈ ਵਡਿਆਈ ਸੁਣਾਵੇ। ਗੁਰੂ ਸਾਡਾ ਪਿਤਾ ਹੈ, ਗੁਰੂ ਸਾਡੀ ਮਾਤਾ ਹੈ, ਦੁਨੀਆਂ ਦਾ ਸਾਡੇ ਪ੍ਰਤੀ ਵੇਖਣ ਦਾ ਨਜ਼ਰੀਆ ਹੋਰ ਹੋ ਸਕਦਾ, ਸੋਚਣ ਦਾ ਢੰਗ ਹੋਰ ਹੋ ਸਕਦਾ। ਪਰ ਮਾਤਾ ਪਿਤਾ ਹਮੇਸ਼ਾ ਇਸ ਆਸ ਵਿੱਚ ਰਹਿੰਦੇ ਨੇ ਕਿ ਅੱਜ ਨਹੀਂ ਤੇ ਕੱਲ ਮੇਰਾ ਪੁੱਤਰ ਜਿਹੜਾ ਹੈ ਉਹ ਦੁਨੀਆ ਦਾ ਸਭ ਤੋਂ ਸਿਆਣਾ ਮਨੁੱਖ ਹੋਵੇਗਾ। ਸਤਿਗੁਰੂ ਰੋਜ਼ ਤਰੁੱਠਦੇ ਨੇ ਸਾਡੇ 'ਤੇ, ਅੱਜ ਵੀ ਤਰੁੱਠੇ ਨੇ। ਸੂਹੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਇਹ ਪਾਵਨ ਸ਼ਬਦ, ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 737 ਅੰਗ 'ਤੇ ਦਰਜ ਹੈ। ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਸ਼੍ਰੀ ਮੁੱਖ ਵਾਕ ਦੇ ਰੂਪ ਵਿੱਚ ਬਖਸ਼ਿਆ। ਪ੍ਰਕਰਨ ਸਤਿਗੁਰੂ ਜੀ ਨੇ ਬਹੁਤ ਪਿਆਰਾ ਬਖਸ਼ਿਆ ਕਿ ਸੁਣ ਸਕੀਏ ਪ੍ਰਭ ਮਿਲਣ ਨਿਸ਼ਾਨੀ। ਸਖੀ ਸਹੇਲੀ ਨੂੰ ਕਿਹਾ ਜਾਂਦਾ ਹੈ। ਕੋਈ ਹਮ ਸਫ਼ਰ ਹੋਵੇ, ਕੋਈ ਹਮ ਰਾਜ ਹੋਵੇ, ਕੋਈ ਹਮ ਖਿਆਲ ਹੋਵੇ, ਕੋਈ ਹਮ ਨੁਮਾ ਹੋਵੇ, ਉਹਨੂੰ ਤੁਸੀਂ ਆਪਣਾ ਮਿੱਤਰ, ਉਹਨੂੰ ਤੁਸੀਂ ਆਪਣਾ ਦੋਸਤ, ਉਹਨੂੰ ਤੁਸੀਂ ਆਪਣੀ ਸਹੇਲੀ, ਉਸ ਨੂੰ ਤੁਸੀਂ ਆਪਣੀ ਮੂੰਹ ਬੋਲੀ ਭੈਣ ਕਹਿ ਸਕਦੇ। ਕਿਉਂਕਿ ਅਸੀਂ ਸਾਰੇ ਧਰਮ ਦੇ ਘਰ ਵਿੱਚ ਇਸਤਰੀਆਂ ਹਾਂ। ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਬਾਕੀ ਸਾਰੀਆਂ ਅਸੀਂ ਜੀਵ ਰੂਪੀ ਇਸਤਰੀਆਂ ਹਾਂ। ਸਾਡੇ ਵਿੱਚੋਂ ਕੁਝ ਜਗਿਆਸੂ ਭੈਣਾਂ, ਜਗਿਆਸੂ ਰੂਹਾਂ, ਜਿਨ੍ਹਾਂ ਦੇ ਅੰਦਰ ਇਹ ਪਤੀ ਮਲਾਪ ਦੀ ਇੱਕ ਮਿੱਠੀ ਚਾਹ ਪੈਦਾ ਹੁੰਦੀ ਹੈ, ਕਿ ਹੱਬੇ ਸਖੀਆਂ ਸ਼ੌ ਰਾਵਣ ਗਈਆਂ, ਖੌ ਦਾਦੀ ਕਹਿ ਦਰ ਜਾਓ, ਕਦੇ ਤ੍ਰਿੰਜਣਾ ਵਿੱਚ ਬੈਠਣਾ, ਸੂਤਰ ਕੱਤਣੇ, ਦਰੀਆਂ ਬੁਣਨੀਆਂ, ਖੇਸ ਬੁਣਨੇ, ਕਸੀਦੇ ਕੱਢਣੇ, ਔਰ ਉਹਨਾਂ ਬੱਚੀਆਂ ਦੇ ਵਿੱਚੋਂ ਜਿਵੇਂ ਜਿਵੇਂ ਸੰਜੋਗ ਖੁੱਲ੍ਹਣੇ, ਬੱਚੀਆਂ ਦੇ ਵਿਆਹ ਹੋਣੇ, ਇੱਕ ਚਲੀ ਗਈ, ਦੂਜੀ ਚਲੀ ਗਈ, ਤੀਜੀ ਚਲੀ ਗਈ, ਜਿਹੜੀ ਬੱਚੀ ਰਹਿ ਜਾਂਦੀ ਸੀ ਉਹ ਫਿਰ ਮਾਂ ਨੂੰ ਪੁੱਛਦੀ ਸੀ, ਮਾਂ ਮੈਂ ਕਦੋਂ ਜਾਵਾਂਗੀ। ਮੈਨੂੰ ਵਰ ਘਰ ਦੀ ਪ੍ਰਾਪਤੀ ਕਦੋਂ ਹੋਵੇਗੀ। ਅੱਜ ਦਾ ਸ਼ਬਦ ਇਸ ਗੱਲ ਦੇ ਲਈ ਸਾਡਾ ਮਾਰਗ ਦਰਸ਼ਨ ਕਰਦਾ, ਕਿਉਂਕਿ ਆਮ ਕਰਕੇ ਅਸੀਂ ਕੇਵਲ ਵਿਆਹੀ ਨੂੰ ਸੁਹਾਗਣ ਕਹਿੰਦੇ ਹਾਂ ਕਿ ਚਾਰ ਫੇਰੇ ਹੋ ਗਏ, ਚਾਰ ਲਾਵਾਂ ਹੋ ਗਈਆਂ, ਬੱਚੀ ਸੁਹਾਗਣ ਹੋ ਗਈ। ਪਰ ਜਿਸ ਗੁਰੂ ਦੀ ਆਪਾਂ ਗੋਦ ਵਿੱਚ ਬੈਠੇ ਹਾਂ, ਸਤਿਗੁਰੂ ਕਹਿੰਦੇ ਨੇ ਨਹੀਂ, ਕਿਉਂਕਿ ਸਤਿਗੁਰੂ ਨੇ ਆਪ ਲਾਵਾਂ ਬਖਸ਼ੀਆਂ ਨੇ, ਆਪ ਗ੍ਰਿਸਤ ਨੂੰ ਪ੍ਰਵਾਨ ਕੀਤਾ ਹੈ। ਪਰ ਇਹਦੇ ਨਾਲ ਨਾਲ ਸਾਨੂੰ ਸੁਚੇਤ ਵੀ ਕੀਤਾ, ਆਖਿਆ ਧੰਨ ਫੇਰੇ ਨਾ ਆਖੀਐ, ਬਹਿਣ ਇਕੱਠੇ ਹੋਏ, ਇੱਕ ਔਰਤ ਬੈਠੀ ਹੈ, ਇੱਕ ਮਰਦ ਬੈਠਾ, ਇੱਕ ਇਸਤਰੀ ਬੈਠੀ ਹੈ, ਇੱਕ ਪੁਰਸ਼ ਬੈਠਾ। ਹੁਣ ਤੁਸੀਂ ਕਹੋ ਜੀ ਇਹ ਪਤੀ ਪਤਨੀ ਹੈ, ਅਸੀਂ ਵਿਟਨਸ ਹਾਂ, ਅਸੀਂ ਗਵਾਹ ਹਾਂ, ਸਾਡੇ ਸਾਹਮਣੇ ਇਹਨਾਂ ਦੀਆਂ ਲਾਵਾਂ ਹੋਈਆਂ ਸਨ। ਸਤਿਗੁਰੂ ਕਹਿੰਦੇ ਨੇ ਨਹੀਂ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ ਸੋਏ। ਇਹ ਇਸ ਮਰਤਬੇ ਨੂੰ, ਇਸ ਪਦ ਨੂੰ ਉਦਣ ਪ੍ਰਾਪਤ ਹੋਣਗੇ ਜਿੱਦਣ ਜੋਤ ਇੱਕ ਹੋਵੇਗੀ, ਮੂਰਤੀਆਂ ਦੋ ਹੋਣਗੀਆਂ, ਦੋਵਾਂ ਦੀ ਲਾਈਟ ਰੋਸ਼ਨੀ ਵੱਖਰੀ ਵੱਖਰੀ ਨਹੀਂ ਹੋਏਗੀ। ਅੱਜ ਹਰ ਘਰ ਦਾ ਇਹੀ ਦੁਖਾਂਤ ਹੈ, ਪਤੀ ਦੀ ਲਾਈਟ ਕੁਝ ਹੋਰ ਦੱਸਦੀ ਹੈ, ਪਤਨੀ ਦੀ ਲਾਈਟ ਕੁਝ ਹੋਰ ਦੱਸਦੀ ਹੈ, ਉਹਦੀ ਰੋਸ਼ਨੀ, ਉਹਦਾ ਗਿਆਨ, ਉਹਦਾ ਪ੍ਰਕਾਸ਼ ਕੁਝ ਹੋਰ ਹੈ, ਉਹਦੀ ਰੋਸ਼ਨੀ, ਉਹਦਾ ਗਿਆਨ, ਉਹਦਾ ਪ੍ਰਕਾਸ਼ ਕੁਝ ਹੋਰ ਹੈ, ਔਰ ਘਰ ਨਰਕ ਬਣ ਜਾਂਦਾ ਹੈ। ਔਰ ਇਸ ਤੋਂ ਵੀ ਅਗਲੀ ਗੱਲ ਕਿ ਅੱਜ ਇੱਕ ਜਗਿਆਸੂ ਇਸਤਰੀ ਬਣ ਕੇ, ਇੱਕ ਜਗਿਆਸੂ ਆਤਮਾ ਬਣ ਕੇ ਜਦੋਂ ਅਸੀਂ ਪਰਮਾਤਮਾ ਨੂੰ ਮਿਲਣ ਤੁਰਦੇ ਹਾਂ ਤੇ ਪੁੱਛਦੇ ਕਿਹਨਾਂ ਨੂੰ ਜਾ ਕੇ ਆ, ਸਤਿਗੁਰਾਂ ਨੇ ਕਿਹਾ ਸੀ ਜਾਏ ਪੁੱਛੋ ਸੁਹਾਗਣੀ, ਕਿਸੇ ਸੁਹਾਗਣ ਨੂੰ ਪੁੱਛਿਓ ਭਾਈ ਤੁਸੀਂ ਰਾਵਿਆ ਕਿੰਨੀ ਗੁਣੀ, ਜਿਹੜੀਆਂ ਪਤੀ ਪਿਆਰ ਵਿੱਚ ਭਿੱਜੀਆਂ ਹੋਣ, ਪਤੀ ਪਿਆਰ ਨੂੰ ਮਾਣਦੀਆਂ ਹੋਣ, ਉਹਨਾਂ ਨੂੰ ਜਾ ਕੇ ਪੁੱਛਣਾ ਵੀ ਸਖੀਓ, ਸਹੇਲੀਓ, ਭੈਣੋ, ਤੁਸੀਂ ਪਤੀ ਪਿਆਰ ਨੂੰ ਕਿਵੇਂ ਪ੍ਰਾਪਤ ਕੀਤਾ, ਕਿਵੇਂ ਮਾਣਿਆ। ਤੂੰ ਦੱਸਣਗੀਆਂ ਸੀਲ, ਸੰਤੋਖ, ਸ਼ਿੰਗਾਰੀਆਂ, ਮਿੱਠਾ ਬੋਲਣੀ, ਸੀਲ ਸੁਭਾਅ ਬਣਾਇਆ, ਅੰਦਰ ਸੰਤੋਖ ਲੈ ਕੇ ਆਉਂਦਾ, ਜੋ ਦੇ ਦੇਵੇਗਾ ਠੀਕ ਹੈ, ਕਦੇ ਮੁੜ ਕੇ ਕੌੜਾ ਨਹੀਂ ਬੋਲਿਆ। ਜਿਹੜੀ ਗੱਲ ਅੱਜ ਮੇਰੀਆਂ ਬੱਚੀਆਂ ਵਿੱਚ ਹੈ, ਮੇਰੀਆਂ ਭੈਣਾਂ ਵਿੱਚ ਹੈ, ਕਦੋਂ ਬਾਬਾ ਫਰੀਦ ਜੀ ਹੋਏ ਨੇ, ਬਾਬਾ ਫਰੀਦ ਜੀ ਨੇ ਗੁਰਬਾਣੀ ਵਿੱਚ ਇਸ ਗੱਲ ਦੀ ਤਰਜਮਾਨੀ ਕੀਤੀ ਹੈ ਕਿ ਜਦੋਂ ਮੈਂ ਵੀ ਇਸ ਸੰਸਾਰ ਵਿੱਚ ਸਾਂ ਉਦੋਂ ਵੀ ਮੈਂ ਵੇਖਦਾ ਸੀ ਕਿ ਇੱਕ ਪਤਨੀ ਚਾਹੁੰਦੀ ਹੈ ਪਤੀ ਉਹਦੇ ਕਹਿਣੇ ਵਿੱਚ ਰਹੇ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕੌਣ ਸੋ ਵੇਸੋ ਹੋਂ ਕਰੀ ਜਿਤ ਵਸ ਆਵੇ ਕੰਤ। ਉਹ ਅੱਖਰ ਕਿਹੜੇ ਨੇ? ਅੱਜ ਉਹ ਲੋਕ ਤਵੀਤ ਬਣਾ ਕੇ ਮੋਢੇ ਨਾਲ ਬੰਨ ਲੈਂਦੇ ਨੇ, ਦੋ ਅੱਖਰ ਲਿਖਾ ਲਏ ਕਿਸੇ ਸਿਆਣੇ ਕੋਲੋਂ। ਉਹ ਗੁਣ ਕਿਹੜੇ ਨੇ? ਉਹ ਮੰਤਰ ਕਿਹੜਾ ਹੈ ਕਿ ਜਿੱਤ ਵਸ ਆਵੇ ਕੰਤ, ਜੋ ਮੈਂ ਕਹਾਂ ਮੇਰਾ ਪਤੀ ਉਹੀ ਕਰੇ। ਅਤੇ ਬਾਬਾ ਜੀ ਕਹਿਣ ਲੱਗੇ ਨਿਮਣ ਸੋ ਅੱਖਰ, ਮੇਰੀ ਇਹ ਧੀਏ ਨਿਮਰਤਾ ਲਿਆ, ਖਵਣ ਗੁਣ, ਜੇ ਕੋਈ ਪਤੀ ਕੁਛ ਕਹਿ ਵੀ ਦੇਵੇ ਤੂੰ ਮਾਫ ਕਰ ਦਿਆ ਕਰ, ਜੇਵਾ ਮਣੀਆਂ ਮੰਤ, ਆਪਣੀ ਜ਼ਬਾਨ ਦੀ ਮਿਠਾਸ ਨੂੰ ਮੰਤਰ ਬਣਾ। ਮੈਂ ਕਿਹਾ ਜੀ ਤੁਸੀਂ ਪ੍ਰਸ਼ਾਦਾ ਛਕੋਗੇ? ਤੇ ਜੇ ਹੁਣ ਇਹ ਕਹਿਣਾ ਵੀ ਖਾ ਮਰ ਲੈ, ਮੁੜ ਕੇ ਕੀੜੇ ਤੁਰੇ ਫਿਰਨਗੇ, ਭੰਬਟ ਨਿਕਲ ਆਉਣਗੇ। ਹੁਣ ਹੈ ਤਾਂ ਇੰਨਾ ਹੀ ਫਰਕ ਹੈ ਨਾ ਵੀ ਰੋਟੀ ਖਾ ਲਓ ਜੀ। ਇਹ ਤਰੇ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ। ਮੈਂ ਉਹਨਾਂ ਮਾਵਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੀਆਂ ਧੀ ਨੂੰ ਤੋਰਨ ਲੱਗੀਆਂ, ਅੱਜ ਫੋਨ ਵੀ ਦਿੰਦੀਆਂ ਨੇ ਅਤੇ ਨਾਲ 100 ਨੰਬਰ ਵੀ ਦੱਸਦੀਆਂ ਨੇ ਵੀ ਪੁੱਤ ਇਹ ਡਾਇਲ ਕਰਨਾ ਹੈ ਤੂੰ। ਉੱਦਾਂ ਕਹੀ ਜਾਂਦੇ ਜੀ ਰਿਸ਼ਤੇ ਨਿਭਦੇ ਨਹੀਂ ਅੱਜ ਕੱਲ੍ਹ, ਪੁੱਛੋ ਪਾਠ ਪੜ੍ਹਾਇਆ ਕਿਸੇ ਨੇ ਨਿਭਾਉਣ ਵਾਲਾ? ਕੌਣ ਪਾਠ ਪੜਾਉਂਦਾ ਹੈ? ਅੱਜ ਦੇ ਸ਼ਬਦ ਨੂੰ ਸੁਣ ਲੈਣਾ। ਗੁਰੂ ਅਰਜਨ ਦੇ ਪਿਤਾ ਜੀ ਦੱਸਦੇ ਨੇ, ਵੇਖੋ ਇਹਦੇ ਅਰਥਾਂ ਦੀ ਸੇਵਾ ਜਾਂ ਇਹਦੇ ਅਰਥਾਂ ਦੇ ਨਾਲ ਬੇਨਤੀਆਂ ਕਰਨ ਦੀ ਸੇਵਾ ਤਾਂ ਮੇਰੀ ਲੱਗੀ ਹੈ, ਪਰ ਇਹ ਸ਼ਬਦ ਗੁਰਬਾਣੀ ਹੈ। ਇਸ ਸ਼ਬਦ ਦੀ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਗੁਰੂ ਅਰਜਨ ਦੇ ਪਿਤਾ ਜੀ ਆਪ ਨੇ। ਅੱਜ ਸਾਡੇ ਲੋਕ ਪਰਲੋਕ ਦੇ ਸੁਖਦਾਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਸਾਨੂੰ ਬਖਸ਼ਿਆ। ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਸੀ ਕਿ ਅੱਜ ਜੇ ਕਿਸੇ ਦੇ ਮਨ ਵਿੱਚ ਰੱਬ ਦੇ ਮਿਲਣ ਦਾ ਚਾਅ ਪੈਦਾ ਹੁੰਦਾ, ਉਹ ਉਹਨਾਂ ਨੂੰ ਪੁੱਛਦਾ ਜਾ ਕੇ ਜਿਹੜੇ ਆਪ ਨਹੀਂ ਅਜੇ ਤੁਰੇ ਵੀ ਨਹੀਂ ਪਹੁੰਚੇ ਵੀ ਨਹੀਂ, ਜਿਹੜੀ ਬੱਚੀ ਦੀ ਸ਼ਾਦੀ ਨਹੀਂ ਹੋਈ ਜਾਂ ਜਿਹੜੀ ਬੱਚੀ ਸਹੁਰੇ ਪਰਿਵਾਰ ਨਾਲ 57 ਕਰਕੇ ਘਰ ਬਹਿ ਗਈ ਹੈ, ਉਹਦੇ ਕੋਲੋਂ ਕੋਈ ਨਵੀਂ ਬੱਚੀ ਪੁੱਛੇ ਵੀ ਦੀਦੀ ਮੇਰੇ ਕੋਲ ਬਤਾਓ, ਦੀਦੀ ਮੈਨੂੰ ਦੱਸੋ, ਵੱਡੀ ਭੈਣ ਮੈਨੂੰ ਦੱਸ ਮੈਂ ਜਾ ਕੇ ਸਹੁਰੇ ਕਿਵੇਂ ਰਹਿਣਾ, ਦੱਸੋ ਕੀ ਦੱਸੇਗੀ। ਉਹਦੇ ਕੋਲੋਂ ਤੁਹਾਨੂੰ ਕੋਈ ਸ਼ਿਕਸ਼ਾ ਨਹੀਂ ਮਿਲੇਗੀ। ਇਸ ਕਰਕੇ ਧੰਨ ਗੁਰੂ ਅਰਜਨ ਦੇ ਪਿਤਾ ਜੀ ਅੱਜ ਸਾਡਾ ਮਾਰਗ ਦਰਸ਼ਨ ਕਰਦੇ ਨੇ ਸੂਹੀ ਰਾਗ ਵਿੱਚ। ਇਸ ਪਾਵਨ ਸ਼ਬਦ ਦੇ ਅੰਦਰ ਆਪ ਜੀ ਬੜੇ ਪਿਆਰ ਦੇ ਨਾਲ ਇਸ ਅਰਥ ਭਾਵ ਨੂੰ ਸਰਵਣ ਵੀ ਕਰੋ, ਦ੍ਰਿੜ ਵੀ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ। ਧੰਨ ਸੁਹਾਗਣ ਜੋ ਪ੍ਰਭੂ ਪਛਾਨੈ।
ਉਹ ਸੁਹਾਗਣ ਧੰਨ ਹੈ। ਸੁਹਾਗਣ ਦੀ ਨਿਸ਼ਾਨੀ ਕੀ ਹੈ? ਪ੍ਰਭੂ ਪਛਾਨੈ। ਜਿਹਨੇ ਆਪਣੇ ਪਤੀ ਨੂੰ ਪਹਿਚਾਣ ਲਿਆ ਉਹਦਾ ਸੁਭਾਅ ਕੀ ਹੈ, ਉਹ ਖਾਣਾ ਕੀ ਚਾਹੁੰਦਾ, ਉਹ ਪਹਿਨਣਾ ਕੀ ਚਾਹੁੰਦਾ, ਉਹ ਮੇਰੇ ਕੋਲੋਂ ਕੀ ਆਸ ਕਰਦਾ। ਜਿਹਨੇ ਆਪਣੇ ਪਤੀ ਨਾਲ ਸਾਂਝ ਪਾ ਲਈ ਹੈ, ਸੁਹਾਗਣ ਉਹ ਹੈ ਜਿਹੜੀ ਕੇਵਲ ਵਿਆਹੀ ਗਈ, ਕਈ ਸੱਜਣ ਮੈਨੂੰ ਕਹਿੰਦੇ ਵੀ ਨੇ ਗਿਆਨੀ ਜੀ ਤੁਸੀਂ ਪੁਰਾਣੀਆਂ ਗੱਲਾਂ ਕਰਦੇ ਹੋ। ਮੈਂ ਉਹ ਸਮਾਂ ਵੇਖਿਆ, ਡੋਲੀ ਤੁਰੀ ਹੈ, ਧੀ ਵੀ ਰੋਈ ਹੈ, ਮਾਂ ਵੀ ਰੋਈ ਹੈ, ਅਤੇ ਮਾਂ ਚੁੱਪ ਹੋ ਗਈ ਹੈ। ਅਗਲੇ ਦਿਨ ਬੱਚੀ ਫੇਰਾ ਪਾ ਕੇ ਸਹੁਰੇ ਹੋ ਕੇ ਜਦੋਂ ਫਿਰ ਫੇਰਾ ਪਾਉਣ ਲਈ ਆਈ ਹੈ ਪੇਕੇ, ਅਤੇ ਮਾਂ ਨੇ ਇੱਕ ਵਾਰੀ ਨਹੀਂ 10 ਪੁੱਛਿਆ, ਮੇਰੀ ਇਹ ਧੀਏ ਤੂੰ ਖੁਸ਼ ਹੈ? ਫਿਰ ਉਹਦੇ ਚਿਹਰੇ 'ਤੇ ਰੌਣਕ ਆਉਂਦੀ ਹੈ ਕਿ ਮੇਰੀ ਧੀ ਦਾ ਵਿਆਹ ਹੋ ਗਿਆ। ਫਿਰ ਇੱਕ ਸਮਾਂ ਆਉਂਦਾ ਕਿ ਜਦੋਂ ਧੀ ਦੇ ਘਰ ਪੁੱਤਰ ਹੁੰਦਾ, ਫਿਰ ਉਹ ਸਾਰੇ ਪਿੰਡ ਵਿੱਚ ਲੱਡੂ ਵੰਡਦੀ ਹੈ ਅਤੇ ਲੋਕਾਂ ਨੂੰ ਕਹਿੰਦੀ ਅੱਜ ਮੇਰੀ ਧੀ ਘਰ ਦੀ ਸਹਿਣ ਬਣ ਗਈ ਹੈ, ਅੱਜ ਮੇਰੀ ਧੀ ਨੂੰ ਉਸ ਘਰ ਦੇ ਵਿੱਚ ਮਾਲਕਣ ਦਾ ਹੱਕ ਪ੍ਰਾਪਤ ਹੋ ਗਿਆ। ਕਿੰਨੇ ਵੱਡੇ ਸੰਸਕਾਰ ਹੁੰਦੇ ਸੀ। ਸਵਾਲ ਇਹ ਹੈ ਕਿ ਬੱਚੀ ਡੋਲੀ ਵਿੱਚ ਬੈਠੀ ਹੈ, ਸਹੁਰੇ ਪਰਿਵਾਰ ਵਿੱਚ ਗਈ ਹੈ, ਕਿ ਉਸਨੇ ਆਪਣੇ ਪਤੀ ਨੂੰ ਪਹਿਚਾਣ ਲਿਆ, ਸਮਝ ਆ ਗਈ ਉਸਨੂੰ, ਕਿਉਂਕਿ ਰਹਿਣਾ ਉਸਨੇ ਕਿਹਦੇ ਨਾਲ ਹੈ, ਉਹਨੇ ਦਿਨ ਆਪਣੇ ਪਤੀ ਨਾਲ ਕੱਟਣੇ ਨੇ, ਬਾਕੀ ਤਾਂ ਉਹਦਾ ਪਰਿਵਾਰ ਹੈ, ਬਾਕੀ ਉਹਦੇ ਮਦਦਗਾਰ ਹੋ ਸਕਦੇ ਨੇ, ਉਹਦੇ ਸਹਾਇਕ ਹੋ ਸਕਦੇ ਨੇ ਉਸ ਘਰ ਵਿੱਚ ਰਹਿਣ ਵਿੱਚ। ਸਤਿਗੁਰੂ ਪਿਤਾ ਜੀ ਸਮਝਾਉਂਦੇ ਨੇ ਧੰਨ ਸੁਹਾਗਣ, ਉਹ ਸੁਹਾਗਣ ਸੁਲਾਹੁਣ ਦੇ ਯੋਗ ਹੈ, ਉਹਦੀ ਵਡਿਆਈ ਕਰੋ ਅਤੇ ਕਰਨੀ ਬਣਦੀ ਹੈ। वो धन है जो प्रभु पछाण है। बिल्कुल इस तरह जेड़ी जीव आत्मा ने परमात्मा नू पहचान लिया हुण परमात्मा किथे है, ये अंतली पंक्ति विच जाके फिर सतगुरु दसणगे कि बिनो करी जे जाना दूर, भी उत्थे जाके अरदास करा, उत्थे जाके अरदास करा, मैं उत्थे जावां, मैं उत्थे जावां, भाई मैं तां जावां जे मैनू पता होवे भी रब इत्थे नहीं है। हुण जिस बच्ची नू, जिस बेटी नू, जिस धी नू अपने पति दे सुभा दी, उहदे उहदी नेचर दी समझ आ गई, उहनू बाकी फॉर्मैलिटियां दी लोड़ नहीं है, बाकी संसार की करदा है उहनू इस गल दी जरूरत ही नहीं है, उन्होंने इस गल दी कोई जरूरत नहीं। सवाल पहला है कि धन सुहागण जो प्रभु पछाण है, जिवें एक दुनियावी बच्ची अपने पति नू जदों पहचान लैंदी है फिर उहदे मन विच कोई संसा नहीं रहिंदा, कोई शुभा नहीं रहिंदा, बड़ा वड्डा एक सिदक भरोसा उहदे अंदर बन जांदा है। बिल्कुल इसे तरह जिहड़ी आत्मा ने परमात्मा दे मार्ग ते तुरना है, जिस जीव आत्मा ने परमात्मा नू जाके मिलना है, सब तो पहली लोड़ यह है कि की उन्हों उस परमात्मा की पहचान आ गई है, उन्हों पता है परमात्मा कहंदे किसनू ने, क्योंकि वो तो निराकार है, असी आकार दे विचों निकल ही नहीं पा रहे। यही ही कारण है कि साडे विच जिज्ञासु घट ने, कर्म कांडी सारे ही आप। अज जिहड़ी पहचान है किसी बंदे दे धर्मी होण दी, ओ की है, उहदे मौलियां बद्धियां होणियां चाहीदियां ने, उहदे गल विच कंठी पाई होनी चाहीदी है, मतलब जिन्ने कर्म कांड किसी ने वध कीते होण सानू इदां लगदा वी शायद ये ज़्यादा परमात्मा दे नेड़े है। जिस बच्ची ने पति नू पहचान लिया उन्हूं बहुते हार शिंगार की लोड़ नहीं हैगी, तो किहदे लई करने ने, पुछ लो सतगुरां नू, सखी काजल हार तंबोल सबो कुछ साजे आ, सोलां कीए शिंगार के अंजन पाजे आ, जे घर आवै कंत सबो कुछ पाई है, हर हां कंते बाज शिंगार बिरथा सब जाइए। जे ते भैणे शाम नूं पति तेरा तेरे घर आ गया ते तेरे सारे शिंगार मुबारक ने, नहीं तो सवेर तो लैके पाए सुरमे ते पाए गहने, ये तो दुनिया नूं विखाउण वालियां गल्लां ने कि तेरे कोल गहने किन्ने ने ते तेरे कोल सुहापण किन्ना है, ते गल्ली हां सुहागण भैणे कंत ना कबहू मैं मिलिया, तू ते गल्लां दी सुहागण है। पहली पछाण यह है कि जे प्रभु पछाण है कि सानू जिस परमात्मा की असी भगती करनी है, आप क्यों सवेर दे उठे हुए हैं, क्यों शनान कीता है, जिस परमात्मा दे मलाप वास्ते कीता है कि सानू उस परमात्मा बारे कुछ समझ है, उहदा सुभा की है, उहदा बिरद की है, उहदियां बख्शिशां किहो जिहियां ने, उन्हों पाँदा की है, उन्हों की चाहता है, फिर के अग्गे रखी है, जित दिसे दरबार, मोह के बोलन बोली है, जित सुन धरे प्यार, ते जवाब की मिलिया, अमृत वेला सच नाओ वढ़ियाई विचार, करमी आवे कपड़ा नदरी मुख द्वार, बख्शिश रूपी कपड़ा आवेगा ते नदरी नदर निहाल हो जाओगे भाई।
मन हुकम ताजा अभिमान,
निशानी ये है कि मन हुकम सुहागण वो है जिन्हें पति नू पहचाने है, सुहागण वो है जिन्हें पति का हुक्म मने है, जो उन्हें कहना है वही करना है। तजय अभिमान है, उदी पहली पहचान है भी अपना हंकार छड़ना है, तू ਜਿਸ ਬੱਚੀ ਨੇ ਸਹੁਰੇ ਪਰਿਵਾਰ ਵਿੱਚ ਆ ਕੇ ਰੋਜ਼ ਇਹੀ ਕਹਾਣੀ ਪੜ੍ਹਨੀ ਹੈ ਕਿ ਮੇਰੇ ਬਾਪ ਦਾ ਤਾਂ ਘਰ ਏਡਾ ਵੱਡਾ ਹੈ, ਮੇਰੇ ਬਾਪ ਦੀ ਤਾਂ ਜ਼ਮੀਨ ਇੰਨੀ ਹੈ, ਮੇਰੇ ਭਰਾਵਾਂ ਦੇ ਕੋਲ ਤਾਂ ਗੱਡੀਆਂ ਇੰਨੀਆਂ ਨੇ। ਘਰ ਵਾਲਾ ਵੀ ਕਵੇਗਾ, ਸੱਸ ਵੀ ਕਵੇਗੀ, ਧੀਏ ਫਿਰ ਤੂੰ ਉੱਥੇ ਹੀ ਚੱਲ। ਅਤੇ ਜਿਸ ਬੱਚੀ ਨੇ ਇਸ ਘਰ ਨੂੰ ਆ ਕੇ ਪਹਿਚਾਣ ਲਿਆ, ਹੁਣ ਜਿਸ ਬੱਚੀ ਨੂੰ ਪਤੀ ਵੀ ਪਿਆਰ ਕਰੇ, ਸੱਸ ਸਹੁਰਾ ਵੀ ਪਿਆਰ ਕਰੇ, ਦੇਵਰ ਜੇਠਰ ਵੀ ਪਿਆਰ ਕਰਨ, ਮੈਂ ਕਹਿੰਦਾ ਉਸ ਬੱਚੀ ਦੇ ਮਾਂ ਪਿਓ ਕੋਲ ਭਾਵੇਂ ਦੋ ਰੋਟੀਆਂ ਵੀ ਨਾ ਹੋਣ, ਕੀ ਫਰਕ ਪੈਂਦਾ ਜੀ। ਅਤੇ ਜਿਹੜੀ ਬੱਚੀ ਰੋਜ਼ ਸਹੁਰੇ ਘਰ ਦੁਰਕਾਰੀ ਜਾਂਦੀ ਹੈ, ਉਹਨਾਂ ਦੇ ਪਿਓ ਦੇ ਘਰ ਹਾਥੀ ਘੋੜੇ ਖੜ੍ਹੇ ਹੋਣ, ਉਹ ਕਿਸ ਕੰਮ ਨੇ ਜੀ? ਪੁੱਛ ਲੈਣਾ ਕਿਸੇ ਬਾਪ ਨੂੰ, ਸੁਣਾ ਕੀ ਹਾਲ ਹੈ, ਕਹਿੰਦਾ ਗਿਆਨੀ ਜੀ ਮੇਰੀ ਧੀ ਦੁਖੀ ਹੈ। ਜਿਹਦੀ ਧੀ ਸੁਖੀ ਹੈ ਨਾ, ਉਹਦੇ ਘਰ ਦਾ ਸਭ ਧਨ ਦੌਲਤ ਪ੍ਰਵਾਨ ਹੈ। ਜਿਹਦੀ ਬੱਚੀ ਸੁਖੀ ਨਹੀਂ ਹੈ, ਉਹਦੇ ਘਰ ਦੀ ਕੋਈ ਚੀਜ਼ ਵੀ ਪ੍ਰਵਾਨ ਨਹੀਂ ਹੈ, ਇਹ ਚੇਤਾ ਰੱਖਣਾ। ਸਤਿਗੁਰੂ ਪਿਤਾ ਮਹਾਰਾਜ ਕਹਿੰਦੇ, ਬੱਚੀਏ ਤੂੰ ਸਿੱਖ, ਤੂੰ ਆਪਣੇ ਪਤੀ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰ, ਉਹਦਾ ਹੁਕਮ ਮੰਨ। ਸਾਨੂੰ ਸਤਿਗੁਰੂ ਰੋਜ਼ ਇਹੀ ਕਹਿੰਦੇ ਨੇ ਕਿ ਭਾਈ ਗੁਰੂ ਦਾ ਹੁਕਮ ਮੰਨਣਾ ਸਿੱਖੋ, ਪ੍ਰਭੂ ਪਰਮਾਤਮਾ ਦੇ ਪ੍ਰਤੀ ਗਿਆਨ ਹਾਸਲ ਕਰੋ। ਉਹ ਨਿਰਾਕਾਰ ਜੇ ਉਹਨੂੰ ਕੁਝ ਨਹੀਂ ਚਾਹੀਦਾ, ਉਹ ਗੋਬਿੰਦ ਭਾਓ ਭਗਤ ਦਾ ਭੁੱਖਾ।
ਪ੍ਰੇ ਸਿਉ ਰਾਤੀ ਰਲੀਆਂ ਮਨ,
ਜਿਹਨੇ ਹੁਕਮ ਮੰਨ ਲਿਆ, ਜਿਹਨੇ ਅਭਿਮਾਨ ਛੱਡ ਦਿੱਤਾ, ਉਹ ਤਾਂ ਪ੍ਰੇ ਸਿਉ ਰਾਤੀ, ਉਹ ਤਾਂ ਆਪਣੇ ਪਤੀ ਦੇ ਪਿਆਰ ਵਿੱਚ ਭਿੱਜੀ, ਉਹ ਤਾਂ ਸਾਰੀ ਉਮਰ ਸੁੱਖ ਮਾਣਦੀ ਹੈ, ਖੁਸ਼ੀਆਂ ਮਾਣਦੀ ਹੈ। ਜਿਹੜੀ ਬੱਚੀ, ਮੈਂ ਫਿਰ ਬੇਨਤੀ ਕਰਾਂ, ਜਿਹੜੀ ਬੱਚੀ ਨੂੰ ਪਤੀ ਪਿਆਰ ਪ੍ਰਾਪਤ ਹੈ, ਸਹੁਰੇ ਘਰ ਵਿੱਚ ਇੱਜ਼ਤ ਪ੍ਰਾਪਤ ਹੈ, ਉਹਦੇ ਪੇਕੇ ਘਰ ਵਿੱਚ ਕਈ ਵਾਰੀ ਪੇਕੇ ਹੁੰਦੇ ਹੀ ਨਹੀਂ, ਭੈਣ ਭਰਾ ਨਹੀਂ ਹੁੰਦੇ, ਮਾਂ ਪਿਓ ਚਲੇ ਜਾਂਦੇ ਨੇ, ਪਰ ਉਸ ਬੱਚੀ ਨੂੰ ਕਦੇ ਇਸ ਗੱਲ ਦੀ ਥੋੜ੍ਹ ਨਹੀਂ ਮਹਿਸੂਸ ਹੁੰਦੀ। ਵੇਖੋ, ਰਿਸ਼ਤਿਆਂ ਦੀ ਪੀੜਾ ਤਾਂ ਰਹਿੰਦੀ ਹੈ, ਪਰ ਉਹ ਇਹ ਮਹਿਸੂਸ ਕਰੇ ਵੀ ਕੋਈ ਦੀਵਾਲੀ ਲੈ ਕੇ ਨਹੀਂ ਆਇਆ, ਕੋਈ ਆਹ ਲੈ ਕੇ ਨਹੀਂ ਆਇਆ, ਕੋਈ ਉਹ ਲੈ ਕੇ ਨਹੀਂ ਆਇਆ। ਅਤੇ ਜਿਹੜੀ ਬੱਚੀ ਆਪਣੇ ਘਰ ਸੁਖੀ ਹੋਵੇ ਅਤੇ ਲੈ ਕੇ ਵੀ ਆਉਣ, ਤਾਂ ਕਹਿੰਦੀ ਬਾਪੂ ਮੇਰੇ ਘਰ ਵਿੱਚ ਪਹਿਲਾਂ ਹੀ ਬਹੁਤ ਕੁਝ ਹੈ, ਤੁਸੀਂ ਉੱਦਾਂ ਹੀ ਮੈਨੂੰ ਮਿਲਣ ਆ ਜਾਇਆ ਕਰੋ, ਇਹਨਾਂ ਚੀਜ਼ਾਂ ਦੀ ਕੀ ਲੋੜ ਹੈ। ਕਿੰਨੀ ਠੰਡ ਪੈਂਦੀ ਉਸ ਬਾਪ ਨੂੰ। ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ, ਇੱਦਾਂ ਦੀ ਜੀਵ ਇਸਤਰੀ ਬਣ ਭਾਈ, ਪਤੀ ਨੂੰ ਪਹਿਚਾਣ ਲੈ, ਪਤੀ ਦੇ ਹੁਕਮ ਨੂੰ ਮੰਨਣਾ ਸ਼ੁਰੂ ਕਰ ਦੇ, ਆਪਣਾ ਹੰਕਾਰ ਛੱਡ ਦੇ, ਫਿਰ ਵੇਖ ਤੈਨੂੰ ਉਸ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੇ ਸਿਉ ਰਾਤੀ ਇਸ ਓਤ ਪੋਤ ਹੋਈ ਇਸ ਜੀਵ ਰੂਪੀ ਇਸਤਰੀ ਨੂੰ ਰਲੀਆਂ ਮਾਨੇ, ਕਿੰਨੇ ਆਨੰਦ ਪ੍ਰਾਪਤ ਹੁੰਦੇ ਨੇ, ਕਿੰਨੇ ਸੁੱਖ, ਕਿੰਨੀਆਂ ਖੁਸ਼ੀਆਂ ਮਿਲਦੀਆਂ ਨੇ।
ਸੁਣ ਸਖੀਏ ਪ੍ਰਭ ਮਿਲਨ ਨਿਸਾਨੀ,
ਨਹੀਂ ਤਾਂ ਸੁਣ ਸਖੀਏ ਮੇਰੀ ਇਹ ਭੈਣੇ ਸੁਣ, ਮੈਂ ਤੈਨੂੰ ਦੱਸਦਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਪ੍ਰਭ ਮਿਲਣ ਨਿਸ਼ਾਨੀ, ਜੇ ਤੂੰ ਤੁਰ ਪਈ ਹੈ, ਮੈਂ ਰੱਬ ਨੂੰ ਮਿਲਣਾ ਹੈ। ਹੁਣ ਸਾਡੇ 'ਚੋਂ ਬਹੁਤੇ ਤਾਂ ਤੁਰੇ ਹੀ ਨਹੀਂ, ਕੋਈ ਬੰਦਾ ਵੀ ਗੁਰਦੁਆਰੇ ਜਾਂਦਾ ਹੋਵੇ ਰਸਤੇ ਵਿੱਚ ਰੋਕ ਕੇ ਪੁੱਛ ਲਿਓ ਵੀ ਕਾਹਦੇ ਲਈ ਚੱਲਿਆ ਹੈ। ਕੋਈ ਕਹੇਗਾ ਕਈ ਦਿਨ ਹੋ ਗਏ ਨੇ ਬੁਖਾਰ ਨਹੀਂ ਉਤਰਦਾ ਤਾਂ ਚੱਲਿਆ, ਕੋਈ ਕਹੇਗਾ ਵੀ ਮੱਝ ਦੁੱਧ ਨਹੀਂ ਚੱਜ ਨਾ ਦਿੰਦੀ ਤਾਂ ਚੱਲਿਆ। ਰੱਬ ਦੇ ਮੁਤਲੈਸ਼ੀ ਥੋੜ੍ਹੇ ਨੇ, ਰੱਬ ਦੇ ਢੰਡਾਊ ਬੜੇ ਥੋੜ੍ਹੇ ਨੇ, ਉਹ ਤਾਂ ਉਂਗਲਾਂ 'ਤੇ ਵੀ ਨਹੀਂ ਗਿਣੇ ਜਾਣੇ ਸਾਡੇ ਕੋਲੋਂ। ਬਹੁਤੇ ਤਾਂ ਸੁੱਖਣਾ ਸੁੱਖਣ ਵਾਲੇ ਅਤੇ ਸੁੱਖਣਾ ਉਤਾਰਨ ਵਾਲੇ। ਵੇਖੋ, ਸਾਡੇ 'ਚ ਦੋ ਤਿੰਨ ਤਰ੍ਹਾਂ ਦੀ ਸਿੱਖਾਂ ਦੀ ਜਿਹੜੀ ਨਾ ਉਹ ਪਹਿਚਾਣ ਹੈ, ਇੱਕ ਤਾਂ ਪਿਤਾ ਪੁਰਖੀ ਸਿੱਖ ਆਪਾਂ, ਇੱਕ ਵੇਖਾ ਵੇਖੀ ਦੇ ਸਿੱਖ ਆ, ਇੱਕ ਸੁੱਖਣਾ ਵਾਲੇ ਵੀ ਸਿੱਖ ਆਪਾਂ ਵੀ ਇੱਕ ਦਿਨ ਉਦਣ ਜਾਣਾ ਜਿੱਦਣ ਸੁੱਖਣਾ ਸੁੱਖਣੀ ਹੈ, ਅਤੇ ਦੂਜੇ ਦਿਨ ਉਦਣ ਜਾਣਾ ਜਿੱਦਣ ਸੁੱਖਣਾ ਉਤਾਰਨੀ ਹੈ। ਕੁਝ ਪਿਤਾ ਪੁਰਖੀ ਆ ਵੀ ਮਾਂ ਬਾਪ ਵੀ ਗੁਰਦੁਆਰੇ ਜਾਂਦੇ ਸੀ, ਆਪਾਂ ਵੀ ਤੁਰੇ ਜਾਂਦੇ ਹਾਂ। ਕਈ ਵੇਖਾ ਵੇਖੀ ਦੇ ਨੇ ਵੀ ਇੱਧਰ ਨੂੰ ਬੜੀ ਭੀੜ ਤੁਰੀ ਜਾਂਦੀ, ਆਪਾਂ ਵੀ ਚੱਲਦੇ ਹਾਂ। ਸੱਚ ਦੇ ਢੰਡਾਊ ਜਿਹੜੇ ਨੇ, ਸੱਚ ਦੇ ਮੁਤਲੈਸ਼ੀ ਜਿਹੜੇ ਨੇ ਥੋੜ੍ਹੇ ਨੇ, ਪਰ ਜਿਹੜੇ ਹੈਗੇ ਨੇ, ਸੁਣ ਸਕੀਏ ਪ੍ਰਭ ਮਿਲਣ ਨਿਸ਼ਾਨੀ ਆ ਭੈਣੇ ਤੈਨੂੰ ਮੈਂ ਦੱਸਾਂ, ਗੁਰੂ ਅਰਜਨ ਦੇਵ ਪਿਤਾ ਕਹਿੰਦੇ ਨੇ ਰੱਬ ਨੂੰ ਮਿਲਣ ਦੀਆਂ ਨਿਸ਼ਾਨੀਆਂ ਕੀ ਨੇ?
ਮਨ ਤਨ ਅਰਪ ਤਾਜ ਲਾਜ ਲੋਕਾਨੇ।
ਦੋ ਚੀਜ਼ਾਂ ਤੂੰ ਭੇਟਾ ਕਰ ਦੇ, ਇੱਕ ਮਨ ਇੱਕ ਤਨ। ਇੱਕ ਆਪਣਾ ਮਨ ਭੇਟਾ ਕਰ ਦੇ। ਮਨ ਕੀ ਹੈ? ਤੁਹਾਡੇ ਫੁਰਨੇ, ਜਿੰਨੇ ਸੰਕਲਪ ਵਿਕਲਪ ਨੇ ਇਹ ਮਨ ਵਿੱਚ ਪੈਦਾ ਹੁੰਦੇ ਨੇ, ਸਰੀਰ ਵਿੱਚ ਕੁਝ ਨਹੀਂ ਹੁੰਦਾ। ਖਾਣ ਦੀ ਇੱਛਾ ਪਹਿਲਾਂ ਮਨ ਵਿੱਚ ਪੈਦਾ ਹੁੰਦੀ ਹੈ, ਪਹਿਨਣ ਦੀ ਇੱਛਾ ਪਹਿਲਾਂ ਮਨ ਵਿੱਚ ਪੈਦਾ ਹੁੰਦੀ, ਮਿਲਣ ਦੀ ਇੱਛਾ ਪਹਿਲਾਂ ਮਨ ਵਿੱਚ ਪੈਦਾ ਹੁੰਦੀ ਹੈ। ਤੂੰ ਆਪਣਾ ਮਨ ਵੀ ਭੇਟਾ ਕਰ ਦੇ, ਤੂੰ ਆਪਣਾ ਤਨ ਵੀ ਭੇਟਾ ਕਰ ਦੇ, ਫਿਰ ਤੂੰ ਲੋਕ ਲਾਜ ਵੀ ਛੱਡ ਦੇ। ਤੂੰ ਕੀ ਲੈਣਾ ਹੈ ਕਿ ਕੋਈ ਤੈਨੂੰ ਇਹ ਕਵੇ ਕਿ ਤੂੰ ਅੱਜ ਇੱਦਾਂ ਦੇ ਕੱਪੜੇ ਨਹੀਂ ਪਾਏ, ਇੱਦਾਂ ਦੇ ਗਹਿਣੇ ਨਹੀਂ ਪਾਏ, ਤੂੰ ਅੱਜ ਇੱਦਾਂ ਨਹੀਂ ਕੀਤਾ? ਤੂੰ ਲੋਕ ਲਾਜ ਤੋਂ ਕੀ ਲੈਣਾ ਹੈ? ਜਦੋਂ ਤੇਰਾ ਪਤੀ ਖੁਸ਼ ਹੈ, ਤੈਨੂੰ ਪਤੀ ਪਿਆਰ ਪ੍ਰਾਪਤ ਹੈ, ਜਦੋਂ ਤੂੰ ਉਸ ਪਤੀ ਦੇ ਪਿਆਰ ਵਿੱਚ ਖੁਸ਼ੀਆਂ ਮਾਣਦੀ ਹੈ, ਤਾਂ ਤੂੰ ਲੋਕ ਲਾਜ ਵਾਲੇ ਪਾਸੇ ਕਿਉਂ ਜਾਂਦੀ ਹੈ? ਅੱਜ ਸਾਡੇ ਵਿੱਚ ਇਹ ਵੀ ਬਹੁਤ ਹੈ, ਬੜੇ ਕਰਮ ਕਾਂਡ ਅਸੀਂ ਪਹਿਰਾਵੇ ਵਿੱਚ ਵੀ ਸਾਡੇ ਹੈ ਔਰ ਸਾਡੇ ਵਿਖਾਵੇ ਵਿੱਚ ਵੀ ਹੈ, ਲੋਕ ਕੀ ਕਹਿਣਗੇ? ਉਹਦਾ ਲਿਖ ਲੈਂਦੇ ਅਸੀਂ ਟਰਾਲੀ ਦੇ ਮਗਰ ਕਿ ਮੇਰਾ ਰੁੱਸੇ ਨਾਲ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜਾਏ ਅਤੇ ਲਿਖਣ ਵਾਲੇ ਨੇ ਕੰਨਾਂ 'ਚ ਨੱਤੀਆਂ ਪਾਈਆਂ ਹੁੰਦੀਆਂ ਨੇ, ਵੀ ਪਿੱਛੇ ਲਿਖਣ ਨਾਲ ਕੀ ਬਣੇਗਾ? ਥੋੜ੍ਹਾ ਜਿਹਾ ਮੂੰਹ 'ਤੇ ਲਿਖ ਲੈਂਦਾ ਤਾਂ ਸ਼ਾਇਦ ਗੱਲ ਬਣ ਜਾਂਦੀ, ਉੱਥੇ ਤਾਂ ਲਿਖ ਨਹੀਂ ਹੋਇਆ, ਟਰਾਲੀ ਕੱਲੀ ਕੀ ਕਰੂਗੀ ਤੇਰੀ ਬਈ? ਲੋਕ ਲਾਜ ਨੂੰ ਛੱਡਣ ਦੀ ਲੋੜ ਹੈ। ਸਵਾਲ ਇਹ ਨਹੀਂ ਕਿ ਲੋਕ ਮੈਨੂੰ ਕੀ ਕਹਿੰਦੇ ਨੇ, ਲੋਕਾਂ ਤੋਂ ਕੀ ਲੈਣਾ ਹੈ? ਵਸਣਾ ਤੂੰ ਆਪਣੇ ਸਹੁਰੇ ਪਰਿਵਾਰ ਵਿੱਚ, ਪਿਆਰ ਤੈਨੂੰ ਆਪਣੇ ਪਤੀ ਦਾ ਚਾਹੀਦਾ। ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ ਤਜ ਲਾਜ ਲੋਕਾਨੀ, ਲੋਕਾਂ ਦੀ ਲਾਜ ਵਾਸਤੇ, ਲੋਕਾਂ ਦੀ ਲਾਜ ਵਾਸਤੇ ਤੂੰ ਕੁਛ ਨਹੀਂ ਕਰਨਾ, ਤੈਨੂੰ ਕੁਝ ਕਰਨ ਦੀ ਲੋੜ ਨਹੀਂ, ਇਸ ਚੀਜ਼ ਨੂੰ ਛੱਡ ਦੇ।
ਰਹਾਉ ਸਖੀ ਸਹੇਲੀ ਕਉ ਸਮਝਾਵੈ।
ਇੱਕ ਭੈਣ ਜਿਹੜੀ ਸੁਹਾਗਣ ਹੈ, ਉਹ ਦੂਜੀ ਆਪਣੀ ਸਹੇਲੀ ਭੈਣ ਨੂੰ ਸੁਹਾਗਣ ਬਣਨ ਦੇ ਢੰਗ ਤਰੀਕੇ ਦੱਸਦੀ ਹੈ।
ਸੋਈ ਕਮਾਵੈ ਜੋ ਪ੍ਰਭ ਭਾਵੈ।
ਉਹ ਕਰੀ ਜੋ ਤੇਰੇ ਪਤੀ ਨੂੰ ਪਾਉਂਦਾ। ਜਦੋਂ ਇੱਕ ਦੂਜੇ ਨੂੰ ਤੁਸੀਂ ਪੁੱਛਣਾ ਹੈ ਨਾ ਕਿ ਆਵੋ ਭੈਣੇ ਗੱਲ ਮਿਲੈ, ਅੰਕ ਸਹੇਲੜੀਆਂ ਮਿਲ ਕੇ ਕਰੇ ਕਹਾਣੀਆਂ, ਸਮਰੱਥ ਕੰਤਕੀਆਂ, ਸਾਚੇ ਸਾਹਿਬ ਸਭ ਗੁਣ ਅਵਗੁਣ ਸਭ ਅਸਾ। ਕਦੇ ਕੋਈ ਐਸੀ ਜਗ੍ਹਾ ਤੁਸੀਂ ਵੇਖੀ ਹੈ ਜਿੱਥੇ ਚਾਰ ਧਾਰਮਿਕ ਵਿਅਕਤੀ ਬੈਠੇ ਹੋਣ ਅਤੇ ਰੱਬ ਦੀ ਗੁਣ ਗਾਉਂਦੇ ਹੋਣ? ਆਪਣੀ ਆਪਣੀ ਹਰ ਬੰਦੇ ਨੇ ਫਾਈਲ ਖੋਲ੍ਹੀ ਹੁੰਦੀ ਹੈ, ਮੈਂ ਆਹ ਕੀਤਾ, ਮੈਂ ਉਹ ਕੀਤਾ, ਮੈਂ ਆਹ ਕਿਹਾ, ਮੈਂ ਪਹਿਲਾਂ ਹੀ ਕਹਿ ਦਿੱਤਾ। ਇਹਦੀ ਲੋੜ ਨਹੀਂ ਹੈ, ਕਿਉਂਕਿ ਜੇ ਤੂੰ ਕਿਤੇ ਚੰਗਾ ਬੋਲ ਚੁੱਕੇ ਆਏ ਤਾਂ ਉਹ ਤੇਰੇ ਕੋਲ ਰੱਬ ਨੇ ਬੁਲਾ ਲਿਆ ਸੀ, ਨਹੀਂ ਤਾਂ ਮਾੜੇ ਬੋਲ ਵੀ ਉਹੀ ਕਢਾਉਂਦਾ, ਚੇਤਾ ਰੱਖੀ। ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ ਕਿ ਜੋ ਪਰਮੇਸ਼ਰ ਕਰਦਾ ਹੈ ਸੋਈ ਕਮਾਵੈ ਜੋ ਪ੍ਰਭ ਭਾਵੈ। ਜੇ ਰੱਬ ਦੇ ਰਸਤੇ 'ਤੇ ਤੁਰਨਾ ਹੈ ਤਾਂ ਉਹ ਕਰਿਓ ਜੋ ਪਰਮਾਤਮਾ ਨੂੰ ਚੰਗਾ ਲੱਗਦਾ। ਪੁੱਛੋ ਰੱਬ ਨੂੰ ਕੀ ਪਾਉਂਦਾ, ਉਹ ਕਰੋ। ਦੁਨੀਆਂ ਨੂੰ ਭਾਵੇ ਜਾਂ ਨਾ ਭਾਵੇ, ਅਬ ਹਮ ਚੱਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ। ਲੋਗਨ ਕੀ ਚਤੁਰਾਈ ਉਪਮਾ ਤੇ ਬਸੰਤਰ ਜਾਰ, ਕੋਈ ਭਲਾ ਕਹੋ ਕੋਈ ਬੁਰਾ ਕਹੋ ਹਮ ਤਨ ਦੀ ਉਹ ਹੈ ਢਾਰ। ਛੱਡੋ ਲੋਕਾਂ ਨੇ ਕੀ ਕਹਿਣਾ, ਕੋਈ ਚੰਗਾ ਕਵੇ ਮਾੜਾ ਕਵੇ, ਇਸ ਨੂੰ ਸੁਣਨ ਦੀ ਲੋੜ ਨਹੀਂ। ਹਾਂਜੀ,
ਸਾ ਸੁਹਾਗਣ ਅੰਕ ਸਮਾਵੈ।
ਉਹ ਸੁਹਾਗਣ ਜਿਹੜੀ ਹੈ ਉਹ ਉਸ ਪ੍ਰਭੂ ਪਰਮਾਤਮਾ ਦੀ ਗੋਦ ਦਾ ਆਨੰਦ ਮਾਣਦੀ ਹੈ,
ਗਰਭ ਗਹਿਲੇ ਮਹਿਲ ਨਾ ਪਾਵਾ।
ਹੰਕਾਰ ਦੇ ਵਿੱਚ ਮਤੀ ਹੋਈ ਜੀਵ ਰੂਪੀ ਇਸਤਰੀ ਕਦੇ ਪਰਮਾਤਮਾ ਦੇ ਘਰ ਨਹੀਂ ਪਹੁੰਚਦੀ, ਉਹਨੂੰ ਕਦੇ ਪਤੀ ਸੁੱਖ ਪ੍ਰਾਪਤ ਨਹੀਂ ਹੁੰਦਾ, ਕਦੇ ਉਹ ਕਦੇ ਵਰ ਘਰ ਦੀ ਸੱਚ ਵਿੱਚ ਉਹ ਅਧਿਕਾਰੀ ਨਹੀਂ ਬਣਦੀ।
ਫਿਰ ਪਛਤਾਵਾ ਜਬ ਰਹਿਣ ਬਿਹਾਵਾ।
ਜਦੋਂ 40-45 ਸਾਲ ਉਮਰ ਲੰਘ ਜਾਂਦੀ ਹੈ ਨਾ, ਤੇ ਫਿਰ ਕਦੇ ਕਦੇ ਭਰਜਾਈਆਂ ਕਹਿੰਦੀਆਂ ਨੇ ਵੀ ਜੇ ਤੂੰ ਏਡੀ ਚੰਗੀ ਹੁੰਦੀ ਤੂੰ ਉੱਥੇ ਨਾ ਵੱਸ ਜਾਂਦੀ। ਉਦਣ ਫਿਰ ਨਾ ਜਿਵੇਂ ਉਹ ਆਰ ਲਾਉਂਦੇ ਹੁੰਦੇ ਨੇ ਨਾ ਜਾਨਵਰਾਂ ਨੂੰ, ਉਹ ਭਰਜਾਈ ਦੇ ਬੋਲ ਇੱਦਾਂ ਦੇ ਲੱਗਦੇ ਨੇ ਮੇਰੀ ਉਸ ਭੈਣ ਨੂੰ। ਫਿਰ ਉਹਨੂੰ ਲੱਗਦਾ ਵੀ ਇਹਦੇ ਨਾਲੋਂ ਤਾਂ ਉੱਥੇ ਮੈਂ ਸੱਸ ਦੀਆਂ ਸੁਣ ਲੈਂਦੀ, ਇਹਦੇ ਨਾਲੋਂ ਚੰਗਾ ਸੀ ਮੈਂ ਆਪਣੇ ਪਤੀ ਦੇ ਘਰ ਵਿੱਚ ਉਹਦੀਆਂ ਜੁੱਤੀਆਂ ਪਾਲਿਸ਼ ਕਰ ਲੈਂਦੀ, ਸ਼ਾਇਦ ਆਹ ਦਿਨ 'ਤੇ ਨਾ ਮੈਨੂੰ ਸੁਣਨੇ ਪੈਂਦੇ। ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ, ਫਿਰ ਪਛਤਾਵੈ ਜਬ ਰਹਿਣ ਵਿਹਾਵੈ। ਜਦੋਂ ਜੀਵਨ ਰੂਪੀ ਰਾਤ ਬੀਤ ਜਾਂਦੀ ਹੈ ਫਿਰ ਪਛਤਾਵਾ ਆਉਂਦਾ ਕਿ ਮੈਂ ਉਸ ਏਡੇ ਪਵਿੱਤਰ ਏਡੇ ਪਿਆਰੇ ਰਿਸ਼ਤੇ ਨੂੰ ਕਿਉਂ ਨਹੀਂ ਨਿਭਾ ਸਕੀ, ਮੈਨੂੰ ਕਿਉਂ ਨਹੀਂ ਉਹ ਮਰਿਆਦਾ ਸਮਝ ਆਈ, ਕਿਉਂ ਨਹੀਂ ਮੈਂ ਉਸ ਵਾਹਿਗੁਰੂ ਨੂੰ ਮਨਾਇਆ। ਸਾਡੇ 'ਚ ਵੀ ਇੱਦਾਂ ਹੀ ਹੈ। ਮੈਂ ਤਾਂ ਵੇਖਦਾ ਹੁੰਦਾ ਜਦੋਂ ਬਜ਼ੁਰਗ ਉਹ ਖੂੰਡੀ ਜੀ ਫੜ ਕੇ ਗੁਰਦੁਆਰੇ ਨੂੰ ਤੁਰਿਆ ਆਉਂਦਾ ਹੁੰਦਾ ਨਾ, ਮੈਂ ਕਹਿੰਦਾ ਹੁੰਦਾ ਵੀ ਸੱਚੇ ਪਾਤਸ਼ਾਹ ਇਹ ਤਾਂ ਤੇਰੇ ਗ੍ਰਿਸ਼ਤ ਦੀ ਕਰਾਮਾਤ ਹੈ। ਹੁਣ ਜਦੋਂ ਇਹਦੀ ਕੋਈ ਨਹੀਂ ਸੁਣਦਾ, ਹੁਣ ਸਿੱਧਾ ਗੁਰਦੁਆਰੇ ਨੂੰ ਤੁਰਿਆ ਆਉਂਦਾ ਕਿ ਬਾਬਾ ਤੂੰ ਹੀ ਹੈ। ਦੇਖੋ ਬਹੁਤੇ ਲੋਕ ਤਾਂ ਗ੍ਰਿਸ਼ਤ ਨੂੰ ਪ੍ਰਵਾਨ ਨਹੀਂ ਕਰਦੇ। ਗ੍ਰਿਸ਼ਤ ਦੀ ਮੈਂ ਕਹਿੰਦਾ ਇਹ ਵੀ ਬਹੁਤ ਵੱਡੀ ਵਡਿਆਈ ਹੈ ਕਿ ਜਦੋਂ ਘਰ ਦੇ ਗੱਲ ਘੱਟ ਸੁਣਨਾ ਫਿਰ ਬੰਦਾ ਰੱਬ ਨੂੰ ਸੁਣਾਉਣ ਤੁਰ ਪੈਂਦਾ ਹੈ ਵੀ ਚਲੋ ਰੱਬ ਨਾਲ ਹੀ ਗੱਲਾਂ ਕਰਦੇ ਚੱਲ ਕੇ ਘਰ 'ਚ, ਅਤੇ ਉਹ ਕਹਿੰਦੇ ਨੇ ਵੀ ਬਾਪੂ ਤੈਨੂੰ ਕਿਹਾ ਚੁੱਪ ਕਰ ਜਾ। ਬੜੇ ਕੌੜੇ ਸ਼ਬਦ ਨੇ। ਕਈਆਂ ਨੇ ਆਪਣੇ ਘਰ ਵਿੱਚ ਬਜ਼ੁਰਗ ਨੂੰ ਆਪਣੀ ਜ਼ਿੰਦਗੀ ਦਾ ਸਭ ਕੁਝ ਮੰਨਿਆ ਹੋਇਆ। ਗੁਰੂ ਕਲਗੀਧਰ ਪਿਤਾ ਜੀ ਨੇ 22 ਤਾਰਾਂ ਦੇ ਰਾਜਿਆਂ ਨੂੰ ਕਿਹਾ ਸੀ ਕਿ ਜੇ ਤੁਹਾਨੂੰ ਸਿੱਖੀ ਪ੍ਰਵਾਨ ਨਹੀਂ ਤਾਂ ਸਾਨੂੰ ਵੀ ਤੁਸੀਂ ਪ੍ਰਵਾਨ ਨਹੀਂ। ਮੈਂ ਇਹਨਾਂ ਗਰੀਬ ਸਿੱਖਾਂ ਨੂੰ ਸਿੱਖੀ ਦਿਆਂਗਾ ਅਤੇ ਆਖਿਆ ਕਰਨਗੇ ਕਿ ਇਹ ਗੁਰੂ ਦੀ ਕਿਰਪਾ ਹੋਈ ਹੈ। ਬੜੇ ਲੋਕ ਨੇ, ਲੋਕਾਂ ਦੇ ਘਰਾਂ 'ਚ ਜਾਓ ਨਾ, ਬਜ਼ੁਰਗ ਬੈਠਾ ਕੋਈ ਗੱਲ ਕਰੋ ਤਾਂ ਘੜੀ ਘੜੀ ਕਹਿਣਗੇ ਗਿਆਨੀ ਜੀ ਇਹ ਸਭ ਸਾਡੇ ਪਿਤਾ ਜੀ ਕਰਕੇ ਹੈ। ਪਰ ਉਹ ਫਿਰ ਪਿਤਾ ਅੰਦਰ ਬੈਠਾ ਹੁੰਦਾ, ਕਈਆਂ ਨੇ ਪਿਤਾ ਬਾਹਰ ਬੱਧਾ ਹੁੰਦਾ, ਨਾਲ ਕਿਹਾ ਵੀ ਹੁੰਦਾ ਬਹੁਤਾ ਬੋਲਿਆ ਨਾ ਕਰ, ਇਹੋ ਜਿਹੇ ਵੀ ਹੁੰਦੇ ਨੇ। ਪਰ ਜਿਹਨਾਂ ਨੂੰ ਪਤਾ, ਜਿਹਨਾਂ ਨੂੰ ਬਖਸ਼ਿਸ਼ ਹੈ। ਹਾਂਜੀ,
ਕਰਮਹੀਨ ਮਨਮੁਖ ਦੁੱਖ ਪਾਵੈ।
ਇਹ ਕਰਮਹੀਨ ਜੀਵ ਆਤਮਾ ਦੀ ਬਾਤ ਹੈ ਕਿ ਉਹ ਸਾਰੀ ਜ਼ਿੰਦਗੀ ਦੁੱਖਾਂ ਵਿੱਚ ਬਤੀਤ ਕਰਦੀ ਹੈ।
ਬਿਨੋ ਕਰੀ ਜੇ ਜਾਣਾ ਦੂਰ।
ਇਸ ਕਰਕੇ ਥਾਂ ਥਾਂ 'ਤੇ ਜਾ ਕੇ ਮੈਂ ਬੇਨਤੀਆਂ ਤਾਂ ਕਰਾਂ, ਹੱਥ ਤਾਂ ਜੋੜਾਂ, ਮੱਥੇ ਤਾਂ ਟੇਕਾਂ, ਨੱਕ ਤਾਂ ਰਗੜਾਂ, ਜੇ ਮੈਨੂੰ ਪਤਾ ਹੋਵੇ ਵੀ ਰੱਬ ਕਿਤੇ ਦੂਰ ਹੈ। ਮੈਨੂੰ ਪਤਾ ਵੀ ਰੱਬ ਕਿਤੇ ਵੀ ਦੂਰ ਨਹੀਂ ਹੈ।
ਪ੍ਰਭ ਅਬਿਨਾਸੀ ਰਹਿਆ ਭਰਪੂਰ।
ਉਹ ਦੁਕਾਲੰਗ ਪਰਨਾਸ਼ੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਵਿਭੂਤੇ। ਉਹ ਤੇ ਗੁਰ ਮੇਰੇ ਸੰਗ ਸਦਾ ਹੈ ਨਾਲੇ। ਉਹ ਪ੍ਰਭ ਅਬਿਨਾਸ਼ੀ ਰਹਿਆ ਭਰਪੂਰ, ਉਹ ਅਬਿਨਾਸ਼ੀ ਪੁਰਖ ਹੈ, ਉਹ ਤੇ ਹਰ ਥਾਂ ਤੇ ਰਮਿਆ ਹੋਇਆ ਹੈ।
ਜਨ ਨਾਨਕ ਗਾਵੈ ਦੇਖ ਹਦੂਰ।
ਇਸ ਕਰਕੇ ਦਾਸ ਨਾਨਕ ਗੁਰੂ ਅਰਜਨ ਦੇ ਪਿਤਾ ਮਹਾਰਾਜ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਬਾਣੀ ਨੂੰ ਉਚਾਰਦੇ ਨੇ ਕਿ ਦਾਸ ਨਾਨਕ ਉਸ ਪ੍ਰਭੂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦਾ ਹੈ ਔਰ ਉਸ ਪਰਮਾਤਮਾ ਦੇ ਗੁਣ ਗਾਉਂਦਾ ਹੈ। ਸਤਿਗੁਰੂ ਮਿਹਰ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵੱਸ ਜਾਏ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਸਤਿਗੁਰੂ ਜੀ ਦਾ ਹੈ ਆਪਣੇ ਪੱਲੇ ਬੰਨ ਲੈਣਾ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਕਿਰਪਾ ਕੀਤੀ ਆਪਣੀ ਗੋਦ ਵਿੱਚ ਬਿਠਾ ਕੇ ਇਹ ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਆਪ ਸੰਗਤ ਦਾ ਧੰਨਵਾਦ, ਵਿਸ਼ੇਸ਼ ਕਰਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ, ਉਹਨਾਂ ਦਾ ਧੰਨਵਾਦ ਜੋ ਹਮੇਸ਼ਾ ਸਮਾਂ ਵੰਡ ਕਰਦੇ ਹਾਂ। आप संगत दे दर्शन करवाउंदे ने। आओ फतेह बुलाउण तों पहला शब्द दीआं जो अंतलियां पंक्तियां ने एक वारी इन्हां दा आपां पाठ सारे कर लईए।
बिनो करे जे जाना दूर प्रभ अविनाशी रहया परपूर जन नानक गावै देख हदूर